ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀ ਜੈ ਸ੍ਰੀ ਦੀ ਵਾਰ ਦਾ, ਪੰਜਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਂਵਾਕ, ਜਿਸ ਵਿੱਚ ਨਿਰੋਲ ਈਸ਼ਵਰ ਦੀ ਹੋਂਦ ਦਰਸਾਈ ਗਈ ਹੈ, ਈਸ਼ਵਰ ਦੇ ਰੂਪ ਦਾ ਚਿਤਰਨ ਕੀਤਾ ਗਿਆ। ਉੱਪਰ ਮੰਗਲਾ ਚਰਨ ਹੈ, ਉਹ ਇੱਕ ਹੈ, ਉਸੇ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਉਹੀ ਸਤ ਸਰੂਪ ਹੈ, ਸਾਰਾ ਗਿਆਨ ਉਸੇ ਤੋਂ ਆਉਂਦਾ ਹੈ, ਔਰ ਉਹ ਬਖਸ਼ਿਸ਼ ਹੈ, ਰਹਿਮਤ ਹੈ, ਕਰੀਮ ਹੈ, ਰਹੀਮ ਹੈ, ਪ੍ਰਸਾਦ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਸ਼ੁਰੂਆਤ, ਜਦ ਸੰਸਾਰ ਦੀ ਸਾਜਨਾ ਹੋਈ ਤਾਂ ਸਾਜਨਾ ਦੇ ਨਾਲ ਹੀ ਸੂਰਜ ਬਣਿਆ, ਦਿਨ ਰਾਤ ਬਣਿਆ, ਕਿਉਂਕਿ ਇਸ ਤੋਂ ਪਹਿਲੇ ਕੋਈ ਹੈ ਨਹੀਂ ਸੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਕੋਈ ਐਸਾ ਕਹਿ ਨਹੀਂ ਸਕਦਾ ਕਿ ਸ੍ਰਿਸ਼ਟੀ ਕਦੋਂ ਤੋਂ ਬਣੀ, ਕਿਉਂਕਿ ਕੋਈ ਹੈ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ, ਕਿਉਂਕਿ ਜੋਗੀ ਨਹੀਂ ਸੀ। ਥਿਤ ਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ, ਜਾ ਕਰ ਤਾਂ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ। ਸ੍ਰਿਸ਼ਟੀ ਦੇ ਜਨਮ ਦੇ ਨਾਲ ਸਮੇਂ ਦਾ ਜਨਮ ਹੋਇਆ, ਸਮੇਂ ਦੇ ਜਨਮ ਦੇ ਨਾਲ ਸ੍ਰਿਸ਼ਟੀ ਦਾ ਜਨਮ ਹੋਇਆ, ਤਾਂ ਪਹਿਲੇ ਤੇ ਕੋਈ ਹੈ ਹੀ ਨਹੀਂ ਸੀ। ਸ੍ਰਿਸ਼ਟੀ ਦੇ ਆਦਿ ਵਿੱਚ ਅਗਰ ਕੋਈ ਹੈ ਸੀ ਤਾਂ ਉਹੀ ਪੂਰਨ, ਜੋ ਵਿਆਪਕ ਹੈ, ਆਦ ਪੂਰਨ ਉਹ ਹੈ ਸੀ। ਆਦ ਦੇ ਵਿੱਚ ਬਸ ਵਾਹਿਦ ਉਹ ਇੱਕੋ ਹੀ ਸੀ, ਉਹ ਵਾਹਿਦ ਸੀ, ਦੂਸਰਾ ਨਹੀਂ ਸੀ ਕੋਈ। ਇਸ ਵਾਸਤੇ ਉਹ ਆਪ ਹੀ ਜਾਣਦਾ ਹੈ ਕਿ ਜਦੋਂ ਉਸਨੇ ਬਣਾਈ ਸੀ ਹੁਣ ਤੱਕ ਕਿੰਨੇ ਕੁ ਸਾਲ ਹੋ ਗਏ, ਕਿਤਨਾ ਕੁ ਸਮਾਂ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਾਕੀ ਤੇ ਸਾਰੀਆਂ ਕਿਆਸ ਆਰਾਈਆਂ ਹੋਣਗੀਆਂ, ਅੰਦਾਜ਼ੇ ਹੋਣਗੇ, ਸਹੀ ਗਿਣਤੀ ਮਿਣਤੀ ਨਹੀਂ ਹੈ। ਦੂਸਰਾ, ਸਾਡਾ ਆਦ ਇਹ ਜੋ ਜਨਮ ਦਿਨ ਅਸੀਂ ਲਿਖ ਰੱਖਿਆ, ਲਿਖਾ ਰੱਖਿਆ ਤੇ ਸਮਝਦੇ ਹਾਂ, ਇਹਨੂੰ ਗੁਰਬਾਣੀ ਨੇ ਜਨਮ ਦਿਨ ਨਹੀਂ ਮੰਨਿਆ, ਇਹ ਜਨਮ ਦਿਨ ਨਹੀਂ ਹੈ। ਪਹਿਲੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਵਾਸ। ਜ਼ਿੰਦਗੀ ਦੀ ਰਾਤ ਦਾ ਪਹਿਰ ਸ਼ੁਰੂ ਹੋਇਆ ਗਰਭ ਤੋਂ। ਜੀਵ ਨੇ ਮਾਤਾ ਦੇ ਗਰਭ ਵਿੱਚ ਕਦੋਂ ਪ੍ਰਵੇਸ਼ ਕੀਤਾ, ਕਿਸ ਸਮੇਂ ਕੀਤਾ, ਇੱਥੇ ਵੀ ਕਹਿ ਦਈਏ ਕਿ ਕੋਈ ਜੋਗੀ ਜੰਗਮ ਜੋਤਸ਼ੀ ਨਹੀਂ ਦੱਸ ਸਕਦਾ, ਕੋਈ ਚੋਟੀ ਦਾ ਸਾਇੰਟਿਸਟ ਵੀ ਨਹੀਂ ਦੱਸ ਸਕਦਾ। ਔਰ ਸਾਇੰਸ ਨੇ ਕਬੂਲ ਕਰ ਲਿਆ ਕਿ ਨਿਸ਼ਚਿਤ ਸਮਾਂ, ਬਿਲਕੁਲ ਨਿਸ਼ਚਿਤ ਅਸੀਂ ਨਹੀਂ ਦੱਸ ਸਕਦੇ, ਨਹੀਂ ਬਿਆਨ ਕਰ ਸਕਦੇ। ਦਰਅਸਲ ਗਰਭ ਦੇ ਪ੍ਰਵੇਸ਼ ਇਹ ਤ੍ਰਿਵੈਣੀ ਦਾ ਸੰਗਮ ਆਉਂਦਾ, ਮਾਂ ਦੀ ਵਾਸ਼ਨਾ, ਪਿਤਾ ਦੀ ਵਾਸ਼ਨਾ, ਉਸ ਜੀਵ ਦੀ ਵਾਸ਼ਨਾ, ਤ੍ਰਿਵੈਣੀ ਦੇ ਸੰਗਮ ਨਾਲ ਇਸ ਜੀਵ ਦਾ ਵਾਸਾ ਗਰਭ ਦੇ ਚ ਆਉਂਦਾ। ਪਰ ਇਹ ਸੰਗਮ ਕਦੋਂ ਹੋਇਆ ਇਹ ਪ੍ਰਭੂ ਜਾਣੇ, ਇਹ ਈਸ਼ਵਰ ਜਾਣੇ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਤੇ ਉਹਨਾਂ ਦੀ ਸੰਤਾਨ, ਜਿਨ੍ਹਾਂ ਨੂੰ ਅਸੀਂ ਹਿੰਦੂ ਕਹਿੰਦੇ ਹਾਂ, ਇਹਨਾਂ ਨੇ ਇੱਕ ਸੋਹਣੀ ਦਲੀਲ ਦਿੱਤੀ ਹੈ गंगा दिखाई दे रही है, जमुना दिखाई दे रही है प्रयागराज दे, कहने ने सुरस्ती गुप्त रूप च मिल दे, दिखाई नहीं देंदे, ऐ नहीं अंदरों मिल दे। गुस्ताखी माफ, पिता दी वासना है दिस पैंदा है पिता, मां दी वासना है दिस पैंदी है मां है, पर जीव दी अपनी वासना वो नहीं दिखाई देंदी है। ते तीन वासनावां दा संगम शायद गल पकड़ दे चाहिए, है ते तीन वासनावां दा जोड़ मां बाप ते जी दिखाई दे जाने ने, मां ए बाप ओ जीव ओदी वासना गुप्त रूप देच प्रवेश कर दिए, इतनी गुप्त रूप पे प्रवेश कर दिए गंगा जमुना नु भी नहीं पता, मां बाप नु भी नहीं पता, मां भी नहीं दस सकदी निश्चित समा, पिता भी नहीं दस सकदा निश्चित समा, ये गंगा जमुना नहीं दस सकदे ये गुप्त रूप सुरस्ती किवें मिलदी है कदों मिलदी है। तो साडा जो आद है वो भी कोई साइंटिस्ट कोई जोगी ते जंगम नहीं जानता, सृष्टि बनी है असी जानते हैं, कदों बनी है नहीं जानते, छोटी दा साइंटिस्ट भी नहीं जानता, असी संसार देश आए धरती दी गर्भ देश आए खुद भी जानते हैं जगत भी जानता है, रुत थित वार लिखे हुए है मेरा जन्मदिन, जब धरती दी गोद दे चाहे मां नू भी पता चलिया, पिता नू भी पता चलिया, जीव नू खुद भी पता चलिया जन्मदिन है, पर जदों इसने गर्भ दे प्रवेश किया जिंदगी ते उदों शुरू हुई है, जीवन ते उदों शुरू है, पहले पहरे रहण के वण जा रहा मित्रा हुकम पया गर्भवास, ये गर्भ दे च वासना भी प्रभु ने एक नियम बना रखे है विधान बना रखे है, मां दी वासना पिता दी वासना उदे नाल जद सुमेल खा जांदा है जीव दी वासना मेल खा जांदा है, तो फिर बच्चे दा जन्म आउंदा है। केवल मां बाप दी वासना ते है और वो वासना रिपीट कर लें करदे रहन, पर अजे किसे जीव दी वासना उना दे संस्कार नाल मेल नहीं खांदी नहीं होएगा जन्म। दस दस पंद्रह पंद्रह साल कई जोड़िया नू हो जांदे ने औलाद नहीं आउंदी, साइंटिस्ट कह देंदे ने डॉक्टर कह देंदे ने कोई नुकस नहीं है, धर्म ए कह रहा है कि जीव दी जो वासना है वह मां दी वासना नाल मेल नहीं खा रही, कोई मेल खाएगी इस तरह दी जीव आत्मा होई तो प्रवेश कर जाएगी, निरी मां बाप दी वासना नाल भी बच्चे दा जन्म नहीं होएगा नहीं होएगा। यह त्रिवेणी दा संगम है, ये तीन धारावां दा संगम है। आम जगत मोटी अकल रखण वाला कहेगा मां बाप दा संगम है दो दा संगम है, नहीं ये तीन वासनावां दा संगम है, जीव दी भी वासना, जितने चिर तक जीव दी वासना इना दो वासना दे चाके लीन नहीं आउंदी और ये गुप्त रूप च होएगी कुछ नहीं पता चलता, जन्म नहीं होएगा। जीव दी वासना मां बाप दी वासना नाल मेल खा गई है, गर्भ दे प्रवेश कर गया, कदों कीता किस समय कीता, मैं फिर अर्ज करा अजे तक मेडिकल साइंस नहीं दस सके। मैं चोटी दे साइंटिस्ट उन्होंने गल की किधरे मेरे को गलत बयानी संगत च ना हो जाए, क्योंकि विचार सारी दुनिया च जाते हैं। तो चोटी दे जिहड़े साइंटिस्ट ने उन्होंने भी कहा निश्चित समा नहीं दस सकते। मनुख दे जन्म का निश्चित समा नहीं दस सकते ते संसार का निश्चित समा तुसी दसोगे किवें? दसोगे समा ही नहीं सी। जीव गर्भ दे प्रवेश करदा है, समा ते है सी, दिन रात ते है सी, वक्त ते है सी, पर जब सृष्टि साजी उस प्रभु ने उदों ते समा भी नहीं सी, दिन रात भी नहीं सन, ना दिन रह न चंद न सूरज, सुने सुन सा रहा है। सूरज नो जन्म दिता, इस तरह सृष्टि की साजना हुई। सृष्टि की साजना दे नाल समय की साजना हुई, समय की साजना दे नाल सृष्टि की साजना हुई। इस वास्ते गुरु नानक देव जी महाराज कहते थित वार ना जोगे जाने, थित नहीं सी, अजे रुत नहीं सी, दिन नहीं सी, रात नहीं सी, तो की दसेगा कदों संसार बनया, कदों बने। क्यास आराइया ने अंदाजे ने, जैसे जीव दे गर्भ दे भी अंदाजे ने। संसार बन गया जैसे जैसे जीव स्याणा होया, मनुख स्याणा होया, अंदाजा ला के दसन लग गया गालबन इन्ने लख साल हो गए ने संसार नो बनया। हालांकि गुस्ताखी माफ, बाइबल ते सिर्फ 4000 साल दस दी है, 2000 साल हो गए हजरत ईसा नू, ए भी नाल ऐड कर लईए, वो कहने 6000 साल होए ने संसार नो बनया। बाइबल ते कहंदी है, ईसाई ते कहंदे ने, लखां करोड़ां सालां दे सबूत मौजूद ने। अमीर मुल्कां विच अगर क्रिश्चन नौजवान, ईसाई नौजवान ईसाई धर्म तो बागी होए ने, हिंदू जोगियां दे पिछे घूम रहे ने, या तो भारत दे वख-वख धर्मां नूं कबूल कर रहे ने, या सिंह भी बन रहे ने, वो इस वास्ते 40% गल्लां साइंस बाइबल दियां साइंस ते पूरियां नहीं उतरदियां। साइंस दा युग है, ऐसे नौजवानों नूं चोट लगदी है। अतकथनी नहीं कर रहा, धन गुरु ग्रंथ साहिब जी महाराज दे च एक बोल भी ऐसा नहीं जो ज्ञान विज्ञान ते समय दी कसौटी ते पूरा ना उतरे। इस समय दी कसौटी ते भी बोल पूरे उतरदे ने, विज्ञान दी कसौटी ते भी पूरे उतरदे ने, सच दी कसौटी ते पूरे उतरदे ने। एक भी गल मिथ नहीं कही, मिथ्या नहीं आख। चलो सही है ते गुरु नानक कोल पुछ लईए, महाराज तुसी दसो जगत किवें बने, कदों बने? थित वार ना जोगी जाने, रुतवा ना कोई, जा करता से टीको साजे, आपे जाने, बस परमात्मा ही जानदा और कोई नहीं जानदा। गल मुकाई है इस तरह गुरु नानक ने, परमात्मा जानदा। हुण मैं फिर अर्ज करा, जीव आत्मा दा गर्भ विच प्रवेश होया कदों होया? परमात्मा जानदा, परमात्मा जानदा। हुण मरना भी होवेगा, कदों होवेगा, कोई निश्चित समा डॉक्टर नहीं दस सकदा। तू फलाने दिन मरेगा, दस सकदा कोई निश्चित समा? परले ते होवेगी संसार दी, कयामत ते होवेगी, कदों होवेगी? कौन दसे, किस तरह दसेगा? मरना ते साडा होवेगा, मौत ते है, निश्चित है। ਕਦੋਂ ਹੋਵੇਗੀ? ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ, ਨਿਸ਼ਚਿਤ ਨਹੀਂ ਹੈ। ਤੋ ਮਨੁੱਖ ਨਿਸ਼ਚਿੰਤ ਹੋ ਜਾਂਦਾ ਮਰਨੇ ਤੋਂ, ਜਦ ਨਿਸ਼ਚਿਤ ਹੀ ਨਹੀਂ ਹੈ ਤੇ ਛੱਡੋ, ਪਤਾ ਨਹੀਂ ਹੋਣਾ ਵੀ ਹੈ ਕਿ ਨਹੀਂ। ਫਿਰ ਮਨੁੱਖ ਨੂੰ ਸਮਝਾਉਣਾ ਪੈਂਦਾ ਪਰਮਾਤਮਾ ਦੀ ਤਰਫੋਂ ਨਿਸ਼ਚਿਤ ਹੈ, ਪਰ ਪਰਮਾਤਮਾ ਦੇ ਨਿਸ਼ਚਾ ਮਨੁੱਖ ਨਹੀਂ ਸਮਝ ਸਕਦਾ। ਬਸ ਇੰਨੀ ਹੀ ਗੱਲ ਹੈ, ਮਨੁੱਖ ਦੀ ਪਹੁੰਚ ਨਹੀਂ। ਪ੍ਰਭੂ ਦੀ ਤਰਫ ਨਿਸ਼ਚਿਤ ਹੈ, ਮਰੇਗਾ ਤੂੰ, ਲਾਜ਼ਮੀ ਮਰੇਗਾ। ਕਦੋਂ ਮਰੇਗਾ? ਜਿਸ ਨੇ ਨਿਸ਼ਚਿਤ ਕੀਤਾ ਉਹ ਹੀ ਜਾਣੂਗਾ, ਰੁੱਤ ਮਾ ਥਿਤ ਸਮਾਂ ਉਹ ਹੀ ਜਾਣੂਗਾ। ਜਦ ਮਨੁੱਖ ਬਾਰੇ ਸਹੀ ਨਹੀਂ ਦੱਸ ਸਕਦੇ ਕਦੋਂ ਇਸਨੇ ਗਰਭ ਵਿੱਚ ਪ੍ਰਵੇਸ਼ ਕੀਤਾ, ਭਾਉ ਕਦੋਂ ਇਸਦਾ ਜਨਮ ਹੋਇਆ, ਕਦੋਂ ਮਰਨਾ ਹੋਵੇਗਾ, ਸੰਸਾਰ ਬਾਰੇ ਕੀ ਮਨੁੱਖ ਸਾਇੰਸ ਆਖ ਦੱਸੇਗੀ, ਕੀ ਦੱਸੇਗੀ, ਕਿਸ ਤਰ੍ਹਾਂ ਦੱਸੇਗੀ? ਸਭ ਕਿਆਸ ਹਰਾਈਆਂ ਨੇ, ਸਭ ਅੰਦਾਜ਼ੇ ਨੇ, ਇਹਦੇ ਚ ਹੁਣ ਬਹੁਤੀ ਬਾਰੀਕੀ ਚ ਨਾ ਜਾਈਏ। ਇਸ ਆਦ ਤਾਂ ਸੀ ਟੀਕੋ ਸਾਜੇ, ਆਪੇ ਜਾਣੇ, ਉਹ ਆਪ ਹੀ ਜਾਣਦਾ, ਉਹਨੂੰ ਪਤਾ ਹੈ। ਆਦ ਪੂਰਨ, ਸ੍ਰਿਸ਼ਟੀ ਦੇ ਆਦ ਵਿੱਚ ਅਗਰ ਕੋਈ ਸੀ ਤਾਂ ਉਹ ਪੂਰਨ ਸੀ। ਇਹ ਅਧੂਰੇ ਸਾਇੰਟਿਸਟ ਨਹੀਂ ਸਨ, ਇਹ ਅਧੂਰੇ ਮਨੁੱਖ ਨਹੀਂ ਸਨ, ਇਹ ਅਧੂਰੇ ਗਿਆਨੀ ਨਹੀਂ ਸਨ, ਇਹ ਅਧੂਰੀ ਸੂਝ ਬੂਝ ਰੱਖਣ ਵਾਲੇ ਨਹੀਂ ਸਨ, ਕੇਵਲ ਉਹ ਪੂਰਨ ਸੀ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਉਹੀ ਜਾਣਦਾ ਹੈ। ਮੱਧ ਪੂਰਨ, ਸਮੇਂ ਦਾ ਮੱਧ, ਸ੍ਰਿਸ਼ਟੀ ਦਾ ਮੱਧ, ਜੈਸੇ 40-45 ਸਾਲ ਨੂੰ ਇਸ ਜ਼ਿੰਦਗੀ ਦਾ ਮੱਧ ਮੰਨ ਲੈਂਦੇ ਨੇ, ਮੱਧ ਕਹਿ ਦਿੰਦੇ ਨੇ, ਅਧਕੜ ਉਮਰ ਦਾ ਹੈ ਮੱਧ। ਸ੍ਰਿਸ਼ਟੀ ਬਾਰੇ ਕੀ ਦੱਸੀਏ, ਕਿੱਦਾਂ ਮੱਧ ਕਦੋਂ ਆਉਂਦਾ? ਪਰ ਮੱਧ ਦੇ ਵਿੱਚ ਵੀ ਉਹ ਪੂਰਨ ਹੈ। ਫਿਰ ਅੰਤ, ਜਦ ਪਰਲੇ ਹੋਵੇਗੀ, ਕਿਆਮਤ ਹੋਵੇਗੀ, ਸਭ ਕੁਝ ਖਤਮ ਹੋ ਜਾਏਗਾ, ਸਾਰਾ ਆਕਾਰ ਨਿਰਾਕਾਰ ਹੋ ਜਾਏਗਾ। ਜੇ ਉਹ ਸੂਖਮ ਤੋਂ ਅਸਥੂਲ ਹੁੰਦਾ, ਤੂੰ ਸੂਖਮ ਹੋਇਆ ਅਸਥੂਲੀ, ਤਾਂ ਫਿਰ ਅਸਥੂਲ ਤੋਂ ਸੂਖਮ ਹੋ ਜਾਂਦਾ। ਜੇ ਉਹ ਨਿਰਾਕਾਰ ਤੋਂ ਆਕਾਰ ਹੋ ਜਾਂਦਾ, ਤਾਂ ਆਕਾਰ ਤੋਂ ਫਿਰ ਨਿਰਾਕਾਰ ਹੋ ਜਾਂਦਾ, ਫਿਰ ਨਿਰਾਕਾਰ ਹੋ ਜਾਂਦਾ। ਤੋ ਅੰਤ ਸਮੇਂ ਵੀ ਉਹ ਪੂਰਨ ਹੈ, ਆਦ ਦੇ ਵਿੱਚ ਵੀ ਪੂਰਨ ਹੈ, ਮੱਧ ਦੇ ਵਿੱਚ ਵੀ ਪੂਰਨ ਹੈ, ਅੰਤ ਦੇ ਵਿੱਚ ਵੀ ਉਹ ਪੂਰਨ ਹੈ। ਕੁਛ ਲੋਕ ਐਸੇ ਵੀ ਨੇ ਜਿਨ੍ਹਾਂ ਦੀ ਕਲਪਨਾ ਅੱਗੇ ਚਲੀ ਜਾਂਦੀ ਹੈ, ਸੰਸਾਰ ਦੇ ਆਦ ਤੱਕ ਤੇ ਨਹੀਂ ਗਈ, ਕਹਿੰਦੇ ਨਿਰੰਕਾਰ ਦਾ ਆਦ ਲੱਭੀਏ। ਉਹ ਕਦੋਂ ਦਾ? ਇਹਨਾਂ ਦੋਹਾਂ ਖੋਜਾਂ ਦੇ ਸੰਸਾਰ ਵਿੱਚ ਅਗਰ ਸਭ ਤੋਂ ਪਹਿਲੇ ਕਿਸੇ ਨੇ ਕਲਪਨਾ ਕੀਤੀ ਤੇ ਉਹ ਬ੍ਰਹਮਾ ਹੈ। ਦੇਖੀਏ ਤੇ ਸਹੀ, ਰੱਬ ਕਦੋਂ ਤੋਂ ਹੈ? ਔਰ ਇਹ ਸੰਸਾਰ ਕਦੋਂ ਤੋਂ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਿਕਰ ਕਰਦੇ ਨੇ, ਜਦ ਖੋਜਣ ਦਾ ਇਸਨੇ ਸੰਕਲਪ ਕੀਤਾ ਤੇ ਇਸਨੇ ਵਿਸ਼ਨੂੰ ਦੇ ਅੱਗੋਂ ਰੱਖਿਆ, ਤੇ ਵਿਸ਼ਨੂੰ ਨੇ ਵੀ ਕਿਹਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ, ਮੈਂ ਅਸੀਸ ਦਿੰਦਾ ਤੈਨੂੰ, ਮੈਂ ਪ੍ਰਾਰਥਨਾ ਕਰਦਾ ਤੇਰੇ ਲਈ, ਤੂੰ ਆਪਣੇ ਮਕਸਦ ਵਿੱਚ ਸਫਲ ਹੋਵੇਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਬ੍ਰਹਮਾ ਸ੍ਰਿਸ਼ਟੀ ਦੀ ਭਾਲ ਤੇ ਚੱਲ ਪਿਆ, आद की है, कदों है। साथ वर दाता, वर देण वाला विष्णु, आशीष देण वाला प्रभु, अगे प्रार्थना करण वाला कि ब्रह्मा अपने मकसद दे सफल हो गए। कहने बहुत लंबा समा ब्रह्मे ने इस खोज दे चलाया, हथ की आया वो गुरु नानक देव जी महाराज कहने ने, आगे अंत न पायो तांका कंस छेद क्या वड़ा। अगे आद हथ नहीं आया, अंत हथ नहीं आया, और जो कुछ भी हथ आया ब्रह्मे दी जबान तो निकलिया नेति नेति नेति, ए भी आद नहीं है, ए भी अंत नहीं है, ए भी आद नहीं है, ए भी अंत नहीं है। जिड़ी भी इसने खोज की थी कह देता, मैनू कोई आद दा नहीं पता, अंत मेरी पकड़ विच नहीं आया। ये उस वक्त का सब तो छोटी का सियाणा मनुख, अंतरमुखी मनुख, जिदे बारे धन गुरु नानक देव जी महाराज कहने ना, वर दाता विष्णु भी नाल से, उसने भी वर दिता कि तू अपने मकसद देच कामयाब होवे। ब्रह्मा कामयाब नहीं होया, और जो कुछ भी हथ आया ब्रह्मे दी जबान तो निकलिया नेति नेति नेति, ए भी आद नहीं है, ए भी अंत नहीं है, ए भी आद नहीं है, ए भी अंत नहीं है। जिड़ी भी इसने खोज की थी कह दिता, मैनू कोई आद दा नहीं पता, अंत मेरी पकड़ विच नहीं आया। ये उस वक्त दा सब तो छोटी दा सियाणा मनुख, अंतरमुखी मनुख, जिदे बारे धन गुरु नानक देव जी महाराज कहने ना, वर दाता विष्णु भी नाल से, उसने भी वर दिता कि तू अपने मकसद देच नहीं आया, वो पूर्ण है। कहिंदे ने जेड़ा भी थोड़ा धर्म दे मार्ग देच अगे चला गया उदी मत बारीक हो जांदी है, और धर्म देच जिड़ा प्रवेश करता है उदी मत ते अति सूक्ष्म हो जाती है, अति सूक्ष्म। जिनू धर्म दी समझ आउंदी है उदों जद मत सूक्ष्म हो गई है, प्रवेश उदों मिलता है जद अति सूक्ष्म हो गई। इहदे उत्ते एक बड़ा सोहना उदाहरण दिता है भगत कबीर ने, गुरु अमरदास जी और गुरु नानक देव जी महाराज ने। कबीर दा बोल थोड़े सामने रखा, मुकुत द्वारा संकुरा, ईश्वर दा द्वार धर्म दा द्वार मोक्ष द्वार संकीर्ण है, सूक्ष्म है। कितना सूक्ष्म है, राई दसें बाए, हुण राई दे दाने दा दसवां भाग करो, माइक्रोस्कोप तो बिना नहीं देख सकोगे। पर ए भी मजबूरन उदाहरण देता है, इस तो भी सूक्ष्म है, अति सूक्ष्म है। कबीर मुकुत द्वारा संकुरा, कबीर बनारस दे वसनीक सन, बनारस बिहार दा प्रांत जो है बॉर्डर ते है, अगों बिहार शुरू हो जांदा है। बिहार दे हाथी अज भी बहुत ज्यादा ने, बड़े बड़े मंडलेश्वर राजे महाराजे जो बनारस आउंदे सन हाथियां ते असवार होके तीर्थ यात्रा, हाथी कबीर दे सामने से, उन्हें मोटी अकल दी मोटी समझ दी तस्वीर दिती हाथी ना, मन ते हाथी है, मनुख दी समझ ते हाथी है। ये सूक्ष्म द्वार अति सूक्ष्म द्वार ये हाथी किवें लंघेगा। इधर राजस्थान ते हरियाणे च मैं देखे मोटी अकल वाले नू अपनी भाषा च इंज कहंदे ने, या कि अकल तो भैंस है, भैंस
ਅਕਲ ਥੋੜੀ ਹੈ,
ਭੈਂਸ ਹੈ ਭੈਂਸ।
ਮੋਟੀ ਅਕਲ ਨੂੰ ਮੱਝ ਨਾਲ ਤਸ਼ਮੀ ਦਿੰਦੇ ਨੇ, ਕਿਉਂ ਇਧਰ ਹਾਥੀ ਕੋਈ ਨਹੀਂ, ਵੱਡੇ ਵੱਡੇ ਜੰਗਲ ਵੀ ਕੋਈ ਨਹੀਂ। ਮੱਝ ਮੋਟਾ ਜਾਨਵਰ ਹੈ, ਤੋ ਮੱਝ ਨਾਲ ਤਸ਼ਬੀਹ ਦਿੰਦੇ ਨੇ, ਇਹਦੀ ਅਕਲ ਥੋੜੀ ਹੈ, ਮੱਝ ਹੈ। ਤੇ ਮੱਝ ਉਸ ਸੂਖਸ਼ਮ ਦੁਆਰ ਤੋਂ ਕਿਵੇਂ ਲੰਘੇ, ਅਕਲ ਮੋਟੀ ਕਿਵੇਂ ਆਉਂਦੀ ਹੈ? ਹਰ ਵਕਤ ਯਾਦਾਂ ਦੇ ਚ ਪਰਿਵਾਰ, ਹਰ ਵਕਤ ਸੋਚਣੀ ਦੇ ਚ ਸੰਸਾਰ, ਹਰ ਵਕਤ ਵਿਚਾਰਾਂ ਦੇ ਚ ਧਨ ਤੇ ਸੰਪਦਾ, ਅਗਰ ਇਹ ਚੱਲਦੇ ਰਹੇ ਚੱਲਦੇ ਰਹੇ, ਅਕਲ ਮੋਟੀ ਹੁੰਦੀ ਜਾਏਗੀ ਮੋਟੀ ਹੁੰਦੀ ਜਾਏਗੀ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਜਿਤਨੀ ਮੋਟੀ ਅਕਲ ਦਾ ਮਨੁੱਖ ਹੋਵੇਗਾ, ਉਹਦੇ ਲਈ ਪਰਮਾਤਮਾ ਪਰਮਾਤਮਾ ਨਹੀਂ ਰਹਿ ਜਾਏਗਾ, ਉਹਦੇ ਲਈ ਪਰਮਾਤਮਾ ਵੀ ਇੱਕ ਮੁਰਦਾ, ਇੱਕ ਕਬਰ, ਇੱਕ ਮੜੀ। ਉਹਦੇ ਲਈ ਪਰਮਾਤਮਾ ਵੀ, ਕਿਉਂਕਿ ਅਕਲ ਮੋਟੀ ਹੈ, ਕੋਈ ਦੇਹੀ ਕੋਈ ਸਰੀਰ, ਉਹਦੇ ਲਈ ਪਰਮਾਤਮਾ ਵੀ ਕੋਈ ਬਹੁਤ ਵੱਡਾ ਪੱਥਰ ਚਾਹੇ ਮੂਰਤੀ ਦੇ ਚਵੇ, ਉਹ ਪਰਮਾਤਮਾ, ਉਹ ਪਰਮਾਤਮਾ। ਇਹ ਸਭ ਮੋਟੀ ਅਕਲ ਦੀ ਇਜਾਦ ਹੈ, ਬਹੁਤ ਮੋਟੀ ਅਕਲ। ਜਿਤਨੀ ਮੋਟੀ ਅਕਲ ਹੋਵੇਗੀ, ਉਤਨਾ ਸੂਖਸ਼ਮ ਨੂੰ, ਕਿਉਂਕਿ ਪਰਮਾਤਮਾ ਤੇ ਨਿਰਾਕਾਰ ਹੈ, ਅਤੀ ਸੂਖਸ਼ਮ ਅਤੀ ਸੂਖਸ਼ਮ, ਉਹਨੂੰ ਸਮਝਣਾ ਔਖਾ ਹੋ ਜਾਏਗਾ। ਇਸ ਵਕਤ ਦੁਨੀਆਂ ਵਿੱਚ ਮਨੁੱਖ ਦੀ ਅਕਲ ਜਿਤਨੀ ਮੋਟੀ ਹੈ, ਪੜ੍ਹ ਲਿਖ ਕੇ ਜਿਤਨੀ ਮੋਟੀ ਹੈ, ਪ੍ਰਾਚੀਨ ਕਾਲ ਵਿੱਚ ਅਨਪੜ੍ਹ ਲੋਕਾਂ ਦੀ ਅਕਲ ਵੀ ਇਤਨੀ ਮੋਟੀ ਨਹੀਂ ਸੀ। ਇਹ ਵੀ ਮੈਂ ਅਰਜ਼ ਕਰਾਂ, ਪੜ੍ਹੇ ਲਿਖਿਆਂ ਦੀ ਅਕਲ ਇਤਨੀ ਮੋਟੀ ਹੈ, ਇੰਨੀ ਮੋਟੀ, ਇਤਨੀ ਮੋਟੀ। ਕਬੀਰ ਕਹਿ ਰਹੇ ਹੈ, ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈ ਭਾਏ, ਮਨ ਤੋਂ ਮੈਗਲ ਹੋਇ ਰਿਹਾ, ਨਿਕਸਿਆ ਕਿਉਂ ਕਰ ਜਾਏ। ਮਨ ਤੇ ਹਾਥੀ ਹੈ, ਸਮਝ ਤੇ ਬੰਦੇ ਦੀ ਹਾਥੀ ਹੈ, ਵਿਚਾਰ ਤੇ ਬੜੇ ਮੋਟੇ ਨੇ, ਸੋਚਣੀ ਤੇ ਬੜੀ ਮੋਟੀ ਹੈ। ਗੁਰਬਾਣੀ ਨਾਲ ਤਾਲਮੇਲ ਇਸ ਵਾਸਤੇ ਨਹੀਂ ਬੈਠਦਾ, ਹਰ ਵਿਸ਼ੇ ਦਾ ਸ਼ਬਦ ਮੌਜੂਦ ਹੈ, ਲੇਕਿਨ ਫਿਰ ਵੀ ਕੀਰਤਨੀ ਹੈ, ਖਾਸ ਕਰਕੇ ਸੰਤ ਕੀਰਤਨੀ ਹੈ, ਦੌਲਤ ਛੇਣੇ ਨਾਲ ਕਵਿਤਾਵਾਂ ਨੂੰ ਗਾਇਨ ਕਰਨਗੇ, ਕਵਿਤਾ ਜੋੜਨਗੇ। ਭਈ ਅਮਰ ਬਾਣੀ ਮੌਜੂਦ ਹੈ, ਅਮਰ ਕਾਵਿ ਮੌਜੂਦ ਹੈ, ਅੰਮ੍ਰਿਤਮਈ ਕਾਵਿ ਮੌਜੂਦ ਹੈ, ਗਾਓ। ਨਾ ਸੁਣਨ ਵਾਲਿਆਂ ਦੀ ਸਮਝ ਚ ਆਉਂਦਾ ਹੈ, ਨਾ ਸੁਣਾਉਣ ਵਾਲਿਆਂ ਦੀ। ਮੋਟੇ ਅਕਲ ਮੋਟੀ, ਮਾਫੀ ਮੈਂ ਪਹਿਲੇ ਮੰਗ ਲਵਾਂ। ਇੱਕ ਨਹੀਂ ਕਈਆਂ ਨੇ ਕਿਹਾ ਕਵਿਤਾ ਚੰਗੀ ਲੱਗਦੀ ਹੈ, ਕਵਿਤਾ ਨਿਕਲੀਏ ਮੋਟੇ ਦਿਮਾਗ ਚੋਂ, ਸਰੋਤ ਗੁਰਬਾਣੀ ਤੇ ਅਤਿ ਸੂਖਸ਼ਮ ਹੈ, ਤਾਲਮੇਲ ਨਹੀਂ ਬੈਠਦਾ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈ ਭਾਏ, ਮਨ ਤੋਂ ਮੈਗਲ ਹੋਏ ਰਹਾ, ਨਿਕਸਿਓ ਕਿਉਂ ਕਰ ਜਾਏ। ਠੀਕ ਹੈ, ਰਾਗ ਤਾਲ ਨੂੰ ਜੋ ਨਹੀਂ ਸਮਝਦੇ ਸਨ, ਧਾਰਨਾ ਵਿੱਚ ਲੋਕੀ ਕੀਰਤਨ ਕਰਦੇ ਸਨ, ਪਰ ਧਾਰਨਾ ਗੁਰਬਾਣੀ ਦੀ ਆਉਂਦੀ ਸੀ, ਆਪਣੀ ਕਵਿਤਾ ਦੀ ਨਹੀਂ ਆਉਂਦੀ ਸੀ, ਆਪਣੀ ਤਰਫੋਂ ਕੋਈ ਬੋਲ ਨਹੀਂ ਜੋੜਦੇ ਸਨ। ਪਰ ਆਪਣੀ ਤਰਫੋਂ ਜਿਹੜੇ ਬੋਲ ਜੋੜੇ ਨੇ, ਉਹ ਸੰਗਤਾਂ ਨੂੰ ਵੀ ਚੰਗੇ ਲੱਗਣ, ਸਰੋਤਿਆਂ ਨੂੰ ਤੇ ਗਾਉਣ ਵਾਲੇ ਨੂੰ ਵੀ ਚੰਗੇ ਲੱਗਣ, ਤੇ ਮੈਨੂੰ ਕਹਿਣ ਦੇਣਾ ਇਹ ਮੋਟੀ ਅਕਲ ਦਾ ਸਬੂਤ ਹੈ, ਹੋਰ ਕੁਛ ਵੀ ਨਹੀਂ ਹੈ, ਹੋਰ ਕੁਛ ਵੀ ਨਹੀਂ। ਅਕਲ ਬਾਰੀਕ ਨਹੀਂ ਹੈ ਗੁਰਬਾਣੀ ਨੂੰ ਸਮਝ ਸਕੇ। ਇਹ ਬਾਣੀ ਬਿਰਲੋ ਵਿਚਾਰ ਸੀ, ਦੇਖੋ ਗੁਰਮੁਖ ਹੋਏ। ਮੁਕਤ ਦੁਆਰਾ ਸੰਕੁਰਾ, ਰਾਈ ਦਸੈ ਭਾਏ, ਮਨ ਤੋਂ ਮੈਗਲ ਹੋਇ ਰਿਹਾ, ਨਿਕਸਿਆ ਕਿਉਂ ਕਰ ਜਾਏ। ਬਹੁਤ ਸੋਹਣੀ ਤਸ਼ਬੀਹ ਦਿੱਤੀ ਹੈ। ਸਤਸੰਗ ਕਰਦਿਆਂ ਕਰਦਿਆਂ, ਰੋਜ਼ ਕੀਰਤਨ ਕਥਾ ਸੁਣਦਿਆਂ ਸੁਣਦਿਆਂ, ਜਿਤਨਾ ਵੀ ਜਾਗਿਆ ਹੋਇਆ ਮਨ ਹੈ ਉਹ ਨਾਲ ਜੋੜੀਏ, ਤੋ ਸਹਿਜੇ ਸਹਿਜੇ ਜਾਗਰਤੀ ਵਧ ਜਾਂਦੀ ਹੈ, ਮਨੁੱਖ ਦੀ ਅਕਲ ਸੂਖਸ਼ਮ ਹੋ ਜਾਂਦੀ। ਇਹ ਇੱਕ ਜ਼ਰੀਆ। और जैसे ही सूक्ष्म आती है कुछ सूक्ष्म दियां झलकां पैनियां शुरू हो जांदियां। अजे ते मोटी अकल दे मनुख सूक्ष्म शरीर नूं ही नहीं मनदे, ये अस्थूल शरीर ते इत्थे साड़ दिता या दफन कर दिता। अगे यात्रा ते कौन जांदा है? सूक्ष्म शरीर। ते जे सूक्ष्म शरीर है ही नहीं ते मौत नाल सारा ही निर्णा हो गया, गल खत्म हो गई, गल ते खत्म हो गए, फिर की रह गया? कुछ भी नहीं। एक चंगा पढ़ा लिखा नौजवान उहदे कहण लगा, कहने जी ये जिहड़ा तुसी सूक्ष्म शरीर की गल कीती है ये अपना मन ते नहीं मनदा। ते मैं कहा धर्म ते परमात्मा तेरे मन दे मनन ते खड़ा है, तू नहीं मनदा ते ना मन। तैनू किसने कह दिता है तू मन? बड़ी दुनिया परमात्मा नू भी नहीं मनदी, तेरे ना मनन दे नाल की आउंदा है? किसे सच्चाई नू ना मनन दे नाल सच्चाई खत्म ते नहीं आउंदी, ओ नाश ते नहीं आउंदी। अगे यात्रा ते कौन जांदा है? फिर अगला जन्म किसनों मिलता है? यह शरीर तो इतने रह गए, अगर नहीं है अगे भावें बार बार का जन्म इस्लाम नहीं मनता। तो जद कभी इस तरह के सजणा नाल मुलाकात होती है, क्योंकि दो ढाई महीने दास के नाल एक मौलवी रहा है, यानी बलविंदर सिंह जी भी नाल समझो आए हुए हैं कनेडा तो, इंग्लैंड तो लैके कनेडा तक मेरे नाल रहा है। कहिंदा मैं गुरबाणी की कथा सुननी है ते मैनू नाल रख लो। मैं ठीक है। कहने लगे गुरुद्वारे च कोई इतराज तो नहीं होएगा? मैं नहीं होगा। फिर कह लगा मैनू ये भी दसो, जिस कमरे च मैनू टिकाणा दोगे मैं नमाज पढ़ सकदा? नहीं तो फिर मैनू उस टाइम मस्जिद जाना पेगा। मैं कह पढ़ सकदा? कोई रखालू न कोई तंग बुद्धि का न टकर जाए। मैं कहो तो हूं मैं नहीं कह सकता, कई कटर भी आते ने, कई छोटी अकल दे भी आते ने, कई मोटी अकल दे भी आते ने। मैं कह पढ़ सकते हैं? जे गुरु ग्रंथ साहब दे बैठे बाबा फरीद कह सकते ने, बे नमाजा कुत्तिया ए ना भली रीत, कदी चलना आया पंजे वकत मसीह। असी पांच टाइम गुरुद्वारे नहीं आते, सानू दो वकत का सत्संग है। पांच वकत नमाज मसीद दे मुसलमान पढ़ता है। उठ फरीदा उजो साज, वो पांच इशनाना कर दे, पूरा इशनान नहीं, सानू ते कह पूरा इशनान करो। कर इशनान सिमर प्रभ अपना, मन तन भय अरोगा। पर वो वुजू साज दिन पैर धोंदे ने, हथ धोंदे ने मुंह, पांच इशनान। अरब दे पानी की कमी से मोहम्मद साहब ने वुजू करना जोड़े। उठ फरीदा वुजू साज, सुबह नमाज गुजार, जो सिर साई ना निवे सो सिर कप उतार। मैं कहा पढ़ लिया कर तू अपने, जब तेरिया पांच नमाजा दे वक्त आंदा समा पढ़ लिया कर। एक दिन मैनू कहन लगा कि जिहड़ा बार बार दा जन्म है ये ते असी नहीं मनते, क्योंकि कथा जो सुन रहा सी कई दिनों तो पिछों रावल पिंडी दा सी, पंजाबी अच्छी समझदा सी, आप बोलदा सी। मैं कह चलो तुसी नहीं मनते, तुहाडे मजहब विच मनाई है नहीं मनते, पहले दसो ये शरीर ते इत्थे कबर च रह गया, अगे कौन जांदा है? वो जन्नत ते दोजग दे च कौन जांदा है अगर सूक्ष्म शरीर नहीं है? तो सूक्ष्म शरीर नू भी सजा भोगण वास्ते अस्थूल शरीर चाहिए है। सूक्ष्म शरीर नू भी स्वर्ग दा रस मानण वास्ते अस्थूल शरीर चाहिए है। ते नरक ते स्वर्ग किधरे खगोलक या भगोलक दशा ना समझ लेनी, नक्शा खोल के ना बैठ जाए केड़ी थां ते नरक है ते केड़ी थां ते स्वर्ग है। दिवाली आ रही है, इन्हां दिनां च कैलेंडर बिकदे ने, कईआं ते नरक भी बने हुंदे ने, कईआं दे स्वर्ग भी बने हुंदे ने। हैरान हुंदा मैं जिन्हां नूं अपने घर का नक्शा नहीं बनाना आउंदा, उन्होंने नरक स्वर्ग के नक्शे बनाए। नरक हर चीज का अभाव है, जो अखां मंगदियां ने नहीं है, जो कान मंगदे ने नहीं है, जो रसना मंगदी है नहीं है, जो पेट मंगदा है खाण नु नहीं है, रहण नु कुल्ली नहीं है, पहनण नु जुल्ली नहीं है, हर चीज का अभाव है। शरीर रोगी है, भयंकर रोगी है, असाध रोगी है। तो हुण इसनु तुसी की आखोगे? नरक नहीं ते होर की है? नरक है। कहिंदन इंद्र स्वर्ग दे च है, जे इंद्रियां दा सारा रस मौजूद है, जो कुछ चाहिदा है मौजूद है, रहण नु मैल है, पहनण नु कपड़े ने, खाण नु 36 प्रकार दा भोजन है, वेखण नु रंग तमाशे ने, सुणन नु गीत संगीत है, तो स्वर्ग स्वय वर्ग अपने वर्गा वर्ग जो मन चाहता है इंद्रिय चाहते हैं। स्वर्ग नरक ये संसार विच बनिया हुई हालत ने। तुसी देख सकते इस जमीन दे उते कई नरक दे च ने, कई स्वर्ग दे च ने। जन्म ही फुटपाथ ते होया है, एक भिखारन दी पेट तो जमदिया ये ओ दुध पी रहे है, जो भिक्षा दे टुकड़िया नाल दुध बने है। जन्म तो विचारा भिखारी, थोड़ा जिहा होश संभाले है, फुटपाथ ते मंगण लग पे है। जिंदगी भी फुटपाथ ते गुजारी, एक दिन मर गया फुटपाथ ते, और केड़ा नरक होंदा? और किसनू नरक आखोगे? और केड़ा नरक होंदा? स्वर्ग ते नरक अवस्थावां ने, न के कोई अस्थान है। अस्थान नहीं है, इस चक्कर च ना पैना। दुख सुख तो रहत हो जाना, नरक स्वर्ग तो रहत हो जाना है, उच्चे उठ जाना है। कबीर कहंदे ने, कबीर नरक स्वर्ग ते मैं रहो, बच गया नरक तो दुखां तो, बच गया मैं सुखां तो भी, स्वर्ग तो भी बच गया। हुण स्वर्ग अपनी थां ते रोक देंदा है, नरक अपनी थां ते रोकदा है। स्वर्ग विच इंद्रियां दा रस है, मनुख इसे च डुब के रह जांदा है। नरक विच बिल्कुल अभाव है, दुख इहनू रोक देंदे ने। नरक स्वर्ग ते मैं रहो, सतगुर के प्रसाद, चरण कमल की मौज में रहो अंत और आद। क्या स्वर्ग क्या नरक बिचारा, संतन दो राधे। संता ने दोवें रद्द कर दिते ने। किसनू? गुरु तेग बहादुर साहब जी महाराज इंज कहंदे ने, जो नर दुख में दुख नहीं माने, सुख सने अर भय नहीं जाके। चलो प्राचीन अर्थां च इंज कह दईए, जो नरक नू नरक नहीं मनदा, नरक जिसनू रोकदा नहीं, ते जो स्वर्ग दे नाल बहुता प्यार नहीं पांदा, स्वर्ग दे जो डुबदा नहीं, नरक रोक देंदा, स्वर्ग डुब देंदा। जमीन दे उते पानी दी धारा वग रही है, कुछ एक नू जमीन जजब कर लैंदी है, कुछ एक नू सूरज दीआं किरणां सुका देंदियां ने, विचारी धारा सागर तक नहीं पहुंचदी, नहीं पहुंचती। किसे नू दुख कितना सुका देंदे ने, कितना सुका देंदे ने, चलन जोगा नहीं रहिंदे। कईआं नू सुख अपने विच ऐसा जजब कर लैंदे ने, ऐसा जजब कर लेंदे ने, चलन जोगा नहीं रहते। इतना सुख इतना जजब हो गया, अमृत वेले उठना औखा है, इहदे लई नाम जपना औखा है, ये स्वर्ग नाम नहीं जपन देंदा। इतना इंद्रियां दा रस, ये नाम नहीं जपन देंदा। नरक इतना दुख, इतना दुख, इतना सुखा देता है, इतना रोक देता है, इहदे लई भी हुण अमृत वेले उठ के अद्धा घंटा पौणा घंटा वाहिगुरु वाहिगुरु दा जप करना औखा है। पर फिर भी नरक है ते स्वर्ग है, अगर किसे कोल स्वर्ग है ते नरक है, अगर अमृत वेले उठ के जप करना इसने आरंभ कीता है, व्यर्थ नहीं जाएगा। अगर नरक दे च है तो नरक तो उच्चा उठ जाएगा, अगर स्वर्ग दे च है तो स्वर्ग तो उच्चा उठ जाएगा। कबीर कहिंदे ने, आपां नरक स्वर्ग दोहां तो बच गए, नरक सुरग ते मैं रहो, सतगुर के प्रसाद चरण कमल की मौज में रहो अंत अर आद। क्या सुरग क्या नरक बिचारा संतन दो राधे, जो नर दुख में दुख नहीं माने सुख सने अर भय नहीं जाके कंचन माटी माने। तो खैर मुख्तसर में अर्ज करा, वो जो अनादि है परमात्मा इनो समझन लई बड़ी सूक्ष्म मत चाहिए है। क्या सूक्ष्म मत दे समझ आ जाता है? सूक्ष्म मत दे इतना समझ आ जाता है वो अति सूक्ष्म है ते नहीं समझ सकते, ये समझ आ जाता इतना समझ आ जाता वो इतना सूक्ष्म है, इतना सूक्ष्म है पता चल जाता है, नहीं समझ सकते, नहीं समझ सकते। इतनी गल समझ आ जाती है ये बहुत वड्डी समझ है कि नहीं समझ सकते, नहीं समझ सकते। तू समरथ वड़ा मेरी मत थोर, यह भी बड़ी वड्डी गल है। तो समझ प्रभावित हो जाती है, बिस्माद हो जाती है, मैं अति सूक्ष्म मत दा मालिक और समझ ए आई है कि नहीं समझ सकता, बिस्माद हो जाता है। कि उदी रसना वाहेगुरु वाहेगुरु जपन लग पैंदी, उन्हों याद करन लग पैंदी, प्रभु तेनो मैं समझ तो नहीं सकता क्योंकि मेरे सारे पैमाने कमजोर ने, ना मैं नाप सकता, ना मैं तोल सकता, ना मैं तेरी सिफतां नू गिण सकता, मैं नहीं समझ सकता। चूंकि तू अति सूक्ष्म है ते असीम है तो बिस्माद हो जाता है, ऐसा पुरुष खोज कर करके वो जपन लग पैंदा है। उदा जपना कुछ हो रहा है, सूक्ष्म मत नहीं है, समझ ते कख भी नहीं, पर वाहेगुरु वाहेगुरु करदा पे अजे इसका इतना ही लाभ होवेगा। इस वाहेगुरु वाहेगुरु करन नाल जिसनों जिस दिन इनू सूक्ष्म मत की प्राप्ति होई फिर इसका वाहेगुरु वाहेगुरु कहने का ढंग भी बदल जाएगा। क्यों? फिर इसनों वाहेगुरु वाहेगुरु आखण विच रस आवेगा, फिर इसनों वाहेगुरु वाहेगुरु आखण विच प्रभु दे कोई नवे तो नवे दरवाजे खुलणगे, फिर इसनों आंतरिक प्रेरणा मिलेगी। इनू ऋषि मुनि कहंदे ने हुण सानू हर गल की अंदरों प्रेरणा मिलती है, अंदरों प्रेरणा मिलती है। ऐसा मनुख वड्डे तो वड्डा फैसला करन लई भी किसे भी राय नहीं लेगा, अंतक प्रेरणा के मुताबिक फैसला करेगा। दस बंदे की आखते ने कोई भी चिंता नहीं करेगा। सारा समाज बेदी समाज 9 साल के गुरु नानक देव जी ने समझाण आ गया। देखो नानक जी इंज ना करो, तुसी पटवारी दे पुत्र प्रतिष्ठित सज्जन ने, मान सन्मान है उन्हां दा, ते जनेऊ पहन लो, पहन लो, ये बेदियां दी रसम है, असी सारिया ने पहने हुए हैं, पानू की है। कितने सारिया दी राय नू ठुकरा दिता है आंतरिक प्रेरणा। तुसी जो कुछ कहंदे हो मैं नहीं मन सकदा, मेरा प्रभु जो कुछ कहंदा है मैं ते ओ करना। ये आंतरिक प्रेरणा होंदी है। तो फिर जिसनों आंतरिक प्रेरणा मिलन लग पैंदी है उस मनुख दे फैसले ते बोल चाल समाज नाल मेल नहीं खांदे, समाज विरोधी हो जांदा है। समाज ऐसे पुरुषां दा जो है दुश्मन हो जांदा है। धन गुरु अर्जन देव जी महाराज अज दे इस पावन पवित्र वाक विच कह रहे ने, सृष्टि दे आद विच जद आरंभ होई सी केवल ओही पूर्ण सी और कोई भी नहीं सी, मद देच भी ओही है, अंत देच भी ओही होवेगा, और कोई भी अंदाजा सही नहीं दस सकदा कदों ये पृथ्वी नष्ट हो जाएगी। 1962 दी गल है, कानपुर विच मैं सी ते मैं गुरुद्वारे की छत ते टहल रहा सी, फरवरी का महीना सी, उदों ठंड उत्थे बहुत सी, कथा करन तो बाद मैं उपर धुप दे टहलण लई चला गया। ਥੱਲੋਂ ਹੀ ਮੈਨੂੰ ਇੱਕ ਸੱਜਣ ਆਵਾਜ਼ ਮਾਰੇ, ਗਹਿਣੇ ਜੀ ਥੱਲੇ ਆ ਜਾਓ ਔਰ ਗੁਰਦੁਆਰੇ ਤੋਂ ਬਾਹਰ ਆ ਜਾਓ। ਮੈਂ ਕਿਉਂ? ਕਹਿਣ ਲੱਗੇ ਅਖਬਾਰ ਨਹੀਂ ਪੜ੍ਹੇ, ਖਬਰ ਨਹੀਂ ਸੁਣੀ, ਇੱਕ ਜੋਤਸ਼ੀ ਨੇ ਕਿਹਾ ਅੱਜ ਪਰਲੇ ਹੋ ਜਾਣੀ। ਤੇ ਮੈਂ ਕਿਹਾ ਗੁਫਾ ਵਿੱਚ ਫਿਰ ਮੈਨੂੰ ਪਰਲੇ ਦਿਖਾਈ ਨਹੀਂ ਦੇਗੀ, ਮੈਂ ਕੋਠੇ ਤੇ ਚੜ ਕੇ ਹੀ ਦੇਖਦਾ, ਹੁਣ ਮੈਂ ਥੱਲੇ ਨਹੀਂ ਆਉਣਾ, ਮੈਂ ਇੱਥੋਂ ਹੀ ਦੇਖਾਂਗਾ ਪਰਲੇ ਕਿਵੇਂ ਆਉਂਦੀ ਹੈ। ਗਾਲਿਬ ਕਹਿੰਦੇ ਨੇ ਹਮਨੇ ਸੁਣਾ ਥਾ ਕਿ ਉੜੇਂਗੇ ਗਾਲਿਬ ਕੇ ਪਰਖੇ, ਦੇਖਨੇ ਹਮ ਵੀ ਗਏ ਪਰ ਇਹ ਤਮਾਸ਼ਾ ਨਾ ਹੁਆ। ਸ਼ਾਮ ਨੂੰ ਉਸ ਜੋਤਸ਼ੀ ਨੇ ਪਤਾ ਕੀ ਆਖਿਆ, ਇਤਨੇ ਹਵਨ ਯੱਗ ਹੋਏ ਨੇ, ਇਤਨੇ ਲੋਕਾਂ ਨੇ ਪ੍ਰਾਰਥਨਾ ਕੀਤੀ ਹੈ ਤੇ ਪ੍ਰਮਾਤਮਾ ਨੇ ਮੰਨ ਲਈ ਹੈ, ਪਰਲੇ ਟਲ ਗਈ ਹੈ, ਉਹਨੇ ਜਾਨ ਇੰਜ ਛੁੜਾਈ। ਲੇਕਿਨ ਮੰਨਣ ਵਾਲਿਆਂ ਨੇ ਤੇ ਗੱਲ ਮੰਨ ਲਈ ਸੀ, ਕਬੂਲ ਕਰ ਲਈ ਸੀ। ਮਹਾਰਾਜ ਕਹਿੰਦੇ ਨੇ ਕੋਈ ਨਹੀਂ ਜਾਣਦਾ ਸ੍ਰਿਸ਼ਟੀ ਇਹਦਾ ਅੰਤ ਕਿੱਥੇ ਔਰ ਅੰਤ ਕਦੋਂ ਹੋਵੇਗਾ, ਕੋਈ ਨਹੀਂ ਜਾਣਦਾ। ਉਹੀ ਪੂਰਨ ਹਰ ਸਮੇਂ ਵਿਆਪਕ ਹੁੰਦਾ, ਹਰ ਸਮੇਂ ਆਉਂਦਾ। ਹਾਂਜੀ, ਜੈਸਰੀ ਦੀ ਵਾਰ ਦਾ ਇਹ ਮਹਾਨ ਵਾਕ ਹੈ, ਸਲੋਕ ਹੈ, ਪੌੜੀ ਹੈ। ਆਪ ਲੜੀਵਾਰ ਸਰਵਨ ਕਰੋ, ਪਿਆਰ ਨਾਲ ਆਖੋ ਸਤਨਾਮ। ਵਿੱਚ ਵੀ ਪੂਰਨ ਸੀ, ਮਦ ਦੇ ਵਿੱਚ ਵੀ ਪੂਰਨ ਹੈ, ਔਰ ਜੋ ਅੰਤ ਸਮੇਂ ਵੀ ਪੂਰਨ ਰਹੇਗਾ। ਐਸਾ ਜੋ ਪਰਿਪੂਰਨ ਪਰਮਾਤਮਾ ਹੈ, ਦੂਸਰੀ ਪੰਕਤੀ ਸਰਵਨ ਕਰੋ।
ਸਿਮੰਤ ਸੰਤ ਸਰਵਤਰਮ ਨਾਨਕ ਅਰਨਾਤਮ।
ਐਸਾ ਜੋ ਅਕਾਲ ਤਿੰਨ ਕਾਲਾਂ ਵਿੱਚ ਰਮਣ ਹੈ, ਰਮਿਆ ਹੋਇਆ, ਆਦ ਦੇ ਚ ਵੀ ਸੀ, ਮੱਧ ਦੇ ਚ ਵੀ ਸੀ, ਅੰਤ ਦੇ ਚ ਵੀ ਹੋਵੇਗਾ। ਐਸਾ ਜੋ ਤ੍ਰੈ ਕਾਲ ਦਰਸੀ ਹੈ, ਹਰ ਸਮੇਂ ਵਿੱਚ ਰਮਿਆ ਹੋਇਆ, ਸੰਤ ਜਨ ਉਸੇ ਦਾ ਹੀ ਰਮਣ ਕਰਦੇ ਨੇ, ਸੰਤ ਜਨ ਉਸੇ ਦਾ ਹੀ ਜੋ ਹੈ ਚਿੰਤਨ ਕਰਦੇ ਨੇ, ਤੇ ਚਿੰਤਨ ਕਰਦਿਆਂ ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਜੋ ਸਾਰਿਆਂ ਨੂੰ ਵੇਖਦਾ, ਸਾਰਿਆਂ ਨੂੰ ਸੁਣਦਾ ਤੇ ਸਾਰਿਆਂ ਨੂੰ ਆਪਣੀ ਆਵਾਜ਼ ਸੁਣਾਉਂਦਾ, ਘੜ ਘੜ ਵਾਜੇ ਨਾਦ ਸਭ ਦੇ ਅੰਦਰ, ਇਹ ਨਾਦ ਵੱਜ ਰਿਹਾ, ਕੋਈ ਨਹੀਂ ਸੁਣ ਰਿਹਾ, ਉਹ ਅਜੇ ਉਸਦਾ ਮਨ ਜਾਗਿਆ। ਉਹ ਜੋ ਵੇਖਦਾ ਪਿਆ, ਸੁਣਦਾ ਪਿਆ, ਸੁਣਾਉਂਦਾ ਪਿਆ, ਆਪਣੇ ਮਨ ਵਿੱਚ ਦ੍ਰਿੜ ਵਿਸ਼ਵਾਸ ਉਸੇ ਤੇ ਰੱਖੋ, ਦ੍ਰਿੜਤਾ ਨਾਲ ਉਸੇ ਦਾ ਚਿੰਤਨ ਕਰੋ, ਦ੍ਰਿੜਤਾ ਨਾਲ ਉਸੇ ਨੂੰ ਯਾਦ ਕਰੋ। ਹਾਂਜੀ, ਜੋ ਸਾਰਿਆਂ ਵਿੱਚ ਪੂਰਨ ਤੌਰ ਤੇ ਸਮਾਇਆ ਹੋਇਆ, ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਉਸੇ ਦੇ ਰੰਗ ਵਿੱਚ ਰਚ ਜਾ, ਉਸੇ ਦੇ ਰੰਗ ਦਾ ਆਨੰਦ ਮਾਣ। ਹਾਂਜੀ, ਉਸ ਇੱਕ ਦੇ ਗੁਣ ਗਾਇਨ ਕਰਨੇ ਚਾਹੀਦੇ ਨੇ ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ। ਇਹ ਖੁਲਾਸਾ ਤੇ ਫਿਰ ਕਿਸੇ ਵਕਤ ਫਿਰ ਕਿ ਖੋਜ ਅੰਦਰ ਤੋਂ ਸ਼ੁਰੂ ਕਰਨੀ ਪਏਗੀ, ਸਭ ਅੰਤਰ ਸੋਈ, ਕਿਉਂਕਿ ਨਿਰਾਕਾਰ ਦੇ ਰੂਪ ਵਿੱਚ ਵਿਆਪਕ ਹੈ ਸਾਰਿਆਂ ਚ, ਸ੍ਰਿਸ਼ਟੀ ਵਿੱਚ, ਜੜ ਵਿੱਚ, ਚੇਤਨ ਵਿੱਚ, ਬਨਸਪਤੀ ਵਿੱਚ, ਪਸ਼ੂਆਂ ਵਿੱਚ, ਮਨੁੱਖ ਵਿੱਚ। ਤੇ ਪਰਮਾਤਮਾ ਦੀ ਖੋਜ ਕਿੱਥੋਂ ਸ਼ੁਰੂ ਕਰੀਏ? ਪਸ਼ੂਆਂ ਤੋਂ, ਬਨਸਪਤੀ ਤੋਂ, ਸੂਰਜ ਚੰਦ ਤਾਰਿਆਂ ਤੋਂ, ਇਹ ਸਭ ਬਾਹਰ ਨੇ, ਅੰਦਰੋਂ ਸ਼ੁਰੂ ਕਰੀਏ ਜੋ ਸਾਡੇ ਅੰਦਰ ਹੈ। ਸਭ ਅੰਤਰ ਸੋਈ, ਜੋ ਸਾਰਿਆਂ ਦੇ ਵਿੱਚ ਵਿਆਪਕ ਹੈ, ਐਸਾ ਪੂਰਨ ਪਰਿਪੂਰਨ ਪਰਮਾਤਮਾ ਉਸੇ ਦੀ ਆਰਾਧਨਾ ਕਰੀਏ, ਉਸੇ ਵਿਚ ਧਿਆਨ ਜੋੜੀਏ। ਹਾਂਜੀ ਜੋ ਕਰਤਾ ਵੀ ਹੈ ਤੇ ਕਾਰਨ ਵੀ ਹੈ ਤੇ ਕਰਨ ਲੱਗਿਆਂ ਬਣਾਉਣ ਲੱਗਿਆਂ ਉਹ ਕਿਸੇ ਦੀ ਰਾਏ ਨਹੀਂ ਲੈਂਦਾ, ਆਪ ਹੀ ਜੋ ਹੈ ਸਮਰੱਥ ਹੈ, ਕਰਤਾ ਵੀ ਹੈ ਕਾਰਨ ਵੀ ਹੈ, ਔਰ ਕਿਸੇ ਦੇ ਸਲਾਹ ਮਸ਼ਵਰੇ ਦੀ ਉਸਨੂੰ ਜੋ ਹੈ ਲੋੜ ਵੀ ਨਹੀਂ। ਮਹਾਰਾਜ ਤੇ ਐਸਾ ਕਹਿੰਦੇ ਨੇ ਉਸਦਾ ਮਤਾ ਕੀ ਹੈ, ਅੰਤ ਨਾ ਜਾਣੇ ਕਿਆ ਮਨ ਮਨ, ਉਹਦੇ ਮਨ ਵਿਚ ਕੀ ਮਤਾ ਹੈ, ਉਹ ਕੀ ਕਰਨਾ ਚਾਹੁੰਦਾ, ਕੁਛ ਨਹੀਂ ਪਤਾ, ਕੁਛ ਨਹੀਂ। ਅੰਤ ਨਾ ਜਾਪੇ ਕਿਆ ਮਨ ਮਨ, ਉਹਦੇ ਮਨ ਵਿਚ ਕਿਹੜਾ ਮਤਾ ਹੈ, ਉਹ ਕੀ ਕਰਨਾ ਚਾਹੁੰਦਾ, ਕੱਲ ਕੀ ਹੋਵੇਗਾ। ਸਭ ਜੋਤਸ਼ੀ ਝੂਠ ਬੋਲਦੇ ਨੇ। ਗਣਿਤ ਵਿਦਿਆ ਸਹੀ ਹੋ ਸਕਦੀ ਹੈ ਜੋਤਸ਼ੀਆਂ ਜਾਂ ਫਲਿਤ ਵਿਦਿਆ ਐਵੇਂ ਕਪੋਲ ਕਲਪਨਾਵਾਂ ਇਤਨੀ ਮਹਿਲ ਕਰਦੇ ਹਾਂ। ਪਰ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਫਲਕ ਗਣਿਤ ਜੋਤਿਸ਼ ਗਲਤ ਹੈ, ਨਹੀਂ ਸਹੀ ਹੈ, ਉਹ ਬਿਲਕੁਲ ਜੋ ਹੈ ਸਹੀ ਹੈ। ਫਲਕ ਮੇਰੇ ਨਾਲ ਕੱਲ ਕੀ ਆਉਣਾ ਹੈ ਇਹ ਪਰਮਾਤਮਾ ਜਾਣੇ, ਤੇ ਚਲੋ ਪਰਮਾਤਮਾ ਨੂੰ ਦੇਖ ਲਈਏ ਉਹਦੇ ਮਨ ਵਿਚ ਕੀ ਹੈ। ਮਹਾਰਾਜ ਕਹਿੰਦੇ ਉੱਥੇ ਤੱਕ ਪਹੁੰਚ ਨਹੀਂ ਹੈ ਕਿਸੇ, ਅੰਤ ਨਾ ਜਾਵੇ ਕਿਆ ਮਨ ਮਨ, ਉਹਦੇ ਮਨ ਵਿਚ ਕਿਸੇ ਵਿਅਕਤੀ ਬਾਰੇ, ਜਗਤ ਬਾਰੇ, ਗ੍ਰਹਿ ਨਛੱਤਰ ਬਾਰੇ ਕੀ ਮਤਾ, ਉਹ ਕੀ ਕਰਨਾ ਚਾਹੁੰਦਾ, ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ, ਉਹ ਉਹੀ ਜਾਣਦਾ। ਹਾਂਜੀ ਇੱਕ ਛਿੰਨ ਵਿੱਚ ਸਾਜਨਾ ਕਰ ਦਿੰਦਾ, ਮਿਟਾ ਦਿੰਦਾ, ਮਿਟਾ ਦਿੰਦਾ, ਸਾਜਨਾ ਕਰ ਦਿੰਦਾ, ਐਸਾ ਕੰਮ ਇੱਕ ਛਿੰਨ ਵਿੱਚ ਕਰ ਦਿੰਦਾ। ਚੰਗੀ ਤਰ੍ਹਾਂ ਮੈਨੂੰ ਯਾਦ ਹੈ 3-4 ਸਾਲ ਪਹਿਲੇ ਅਹਿਮਦਾਬਾਦ ਵਿੱਚ 10 ਨਾਲ ਰਾਗੀ ਜਥੇ ਸਨ, ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਸ਼ਹਿਦ ਸਿੰਘ ਸਾਹਿਬਾਨ ਵੀ ਸਨ, ਸਾਰੇ ਗੁਜਰਾਤ ਦਾ ਭਰਮਣ ਕਰਦੇ ਅਹਿਮਦਾਬਾਦ ਆਏ। 25 ਨੂੰ ਸਾਰੇ ਜਥੇ ਜੈਪੁਰ ਲਈ ਰਵਾਨਾ ਹੋਏ, ਮੈਂ 25 ਸ਼ਾਮ ਨੂੰ ਬੰਬੇ ਤੋਂ ਹੋ ਕੇ ਜੈਪੁਰ ਪਹੁੰਚਣਾ ਸੀ, 26 ਨੂੰ ਉੱਥੇ ਪਹੁੰਚਾ ਲਾ ਗਿਆ। ਜਿਸ ਬਿਲਡਿੰਗ ਵਿਚ ਅਸੀਂ ਸਾਰੇ ਠਹਿਰੇ ਹੋਏ ਸੀ ਸਭ ਜ਼ਮੀਨ ਤੇ ਆ ਗਈ, ਉਹ ਬਿਲਡਿੰਗ ਕੁਛ ਵੀ ਨਾ ਰਿਹਾ। ਛਿੰਨ ਵਿਚ, ਇੱਕ ਛਿੰਨ ਵਿਚ, ਔਰ ਬਾਅਦ ਵਿਚ ਤੇ ਪਤਾ ਚੱਲਿਆ ਸਹਿਜੇ ਸਹਿਜੇ ਕਿਤਨੇ ਕਸਬੇ ਮਿਟ ਗਏ, ਕਿਤਨੇ ਸ਼ਹਿਰ ਮਿੱਟੀ ਹੋ ਗਏ, ਬਿਲਡਿੰਗਾਂ ਨੇਸ ਤੋਂ ਨਾਬੂਦ ਹੋ ਗਈ। ਇੱਕ ਛਿੰਨ ਵਿਚ, ਇੱਕ ਛਿੰਨ ਦੇ ਸਵੇਰੇ ਦੇ ਸਮੇਂ ਕਿਧਰੇ 26 ਤਰੀਕ ਨੂੰ ਐਸਾ ਹੋਇਆ ਸੀ ਉਲਹਾਸ ਨਗਰ, ਮੈਂ ਸਟੇਜ ਤੇ ਹੀ ਬੈਠਾ ਕਥਾ ਕਰ ਰਿਹਾ ਸੀ ਤੇ ਸਟੇਜ ਹਿੱਲਣ ਲੱਗ ਪਈ, ਤਖ਼ਤ ਪੋਸ਼ ਸੀ ਹਿੱਲਣ ਲੱਗ ਪਿਆ, ਇਸ ਤਰ੍ਹਾਂ ਜਿਹੜਾ ਮੇਰੇ ਕੋਲ ਵਾਜਾ ਪਿਆ ਸੀ ਸਟੇਜ ਛੋਟੀ ਸੀ ਥੱਲੇ ਗਿਰ ਗਿਆ। ਤੇ ਮੈਂ ਕਿਧਰੇ ਸੋਚਿਆ ਸ਼ਾਇਦ ਮੈਨੂੰ ਹੀ ਕੋਈ ਚੱਕਰ ਆ ਗਿਆ, ਪਰ ਅੱਧੀਆਂ ਸੰਗਤਾਂ ਜਦ ਭੱਜ ਕੇ ਬਾਹਰ ਨਿਕਲੀਆਂ ਤੇ ਬਹੁਤੀਆਂ ਬੈਠੀਆਂ ਹੋਈਆਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੀਆਂ, ਤੇ ਮੈਂ ਕਿ ਪਹੁੰਚਾ ਲਾ ਗਿਆ, ਇੱਥੇ ਪਹੁੰਚਾ ਲੈ ਜੱਟ ਕੇ ਉਲਹਾਸ ਨਗਰ ਤੱਕ ਸਨ ਬੰਬੇ ਤੱਕ। ਉਲਹਾਸ ਨਗਰ ਵਿੱਚ ਸਿਰਫ ਇੱਕ ਮਕਾਨ ਦੀਆਂ ਸੀੜੀਆਂ ਗਿਰੀਆਂ ਸਨ, ਬਾਕੀ ਕੁਛ ਵੀ ਨਹੀਂ ਹੋਇਆ, ਲੇਕਿਨ ਝਟਕੇ ਬੜੇ ਜ਼ੋਰ ਗਿਆ। ਉੱਥੇ ਮੈਂ ਇਹ ਮਹਿਸੂਸ ਕਰ ਲਿਆ ਸ਼ਾਇਦ ਮੈਨੂੰ ਕੋਈ ਦਿਮਾਗੀ ਚੱਕਰ ਆ ਗਿਆ, ਸਟੇਜ ਹਿੱਲ ਰਹੀ ਹੈ, ਵਾਜਾ ਗਿਰ ਗਿਆ, ਪਰ ਸਭ ਕੁਝ ਹਿੱਲ ਰਿਹਾ ਸੀ। ਇਤਨਾ ਲੰਬਾ ਝਟਕਾ, ਛੋਟੇ ਛੋਟੇ ਝਟਕੇ ਮੈਂ ਦੇਖੇ ਸਨ ਕਈ ਕਈ ਦਫ਼ਾ, ਇਸ ਤਰ੍ਹਾਂ ਦਾ ਸਿਲਸਿਲਾ ਦੇਖਿਆ ਸੀ ਪਹੁੰਚਾ, ਇਤਨੇ ਲੰਬੇ ਸਮੇਂ ਤੱਕ ਇਹ ਮੈਂ ਪਹਿਲੀ ਦਫ਼ਾ ਦੇਖਿਆ। ਸ਼ਾਮ ਤੱਕ ਪਤਾ ਚੱਲਿਆ, ਕਿਉਂਕਿ ਟੈਲੀਫੋਨ ਸਿਸਟਮ ਕੱਟ ਚੁੱਕਿਆ ਸੀ ਗੁਜਰਾਤ ਦਾ, ਦਰਮ ਬਰਮ ਹੋ ਚੁੱਕਿਆ ਸੀ, ਸ਼ਾਮ ਤੱਕ ਤੇ ਪਤਾ ਚੱਲਿਆ ਬੜੀ ਤਬਾਹੀ ਹੋ ਗਈ, ਬੜੀ ਬਰਬਾਦੀ ਹੋ ਗਈ। ਤੇ ਖ਼ਬਰ ਮਿਲੀ ਵੀ ਗਏ ਜੀ, ਜਿਸ ਬਿਲਡਿੰਗ ਵਿਚ ਤੁਸੀਂ ਰਹਿੰਦੇ ਸੀ ਉੱਥੇ ਅੱਜ ਬਿਲਡਿੰਗ ਕੋਈ ਨਹੀਂ, ਤੁਸੀਂ ਸਾਰੇ ਜਿਹੜੇ ਠਹਿਰੇ उसे मिट्टी हो गई, जमीन पे आ गई, कुछ भी नहीं रहा, कुछ भी नहीं रहा। महाराज कहते ने एक छिन दे साजना कर देंदा, एक छिन दे परले कर देंदा, उथापना कर देंदा। इस तरह का शक्तिशाली उस परमात्मा तो बिना और कोई भी नहीं, और कोई भी नहीं। हां जी छोटे छोटे खंडा दे इते पुरु है, ब्रह्मंड दे आकाश दे इते पाताल दे ओ ही रमया होया है, ओ ही व्यापक है। हां जी साधना करदियां करदियां जिसनों ये सूक्ष्म मत परमात्मा आप दे देंदा है, उन्हों समझ आ जाती है, वो ये जानता है कि वह व्यापक है, एक क्षण विच उत्पत्ति ते परले कर सकता है। सारे कृष्णे होंदे ने, थोड़ी जिहा बेनतियां चूंकि ईटीसी चैनल पे मैनू जो उन्हां दी इतला सी नीतू सिंह जी दी, पूरा नाम उन्हां दा सुरेंद्र सिंह जी है, वो पंजाबी प्रोम दे डायरेक्टर ने, मैनू कहण लगे साढ़े छे इंच मिनट दा वासु जी दा भाषण रिकॉर्ड कराना, और बड़ी कथा दे नाल असी दिखाना है सारी दुनिया नूं कि दरबार साहब दे चे करिश्मा होया है, अकाल तख्त ते ये करिश्मा होया है। कहण लगे साढ़े छे मिनट तो असी ज्यादा नहीं दिखा सकांगे। उस दिन चूंकि इन्होंने घंटा बोलिया सी, वह फिर रील उन्होंने रख दिती है, बे ये नहीं दिखा सकांगे। तो साढ़े छे मिनट ये जो खास वाकया इन्हां नाल होया है, धन गुरु रामदास जी महाराज की जो इन्हां ते बख्शिश हुई है, साढ़े छे मिनट का पीटीसी चैनल के जो कैमरामैन ने ये रिकॉर्ड करेंगे। ये सारा प्रोग्राम इन्हां दा बोलिया होया पीटीसी चैनल तो दुगालवन 186 देशों दे ये सारा प्रोग्राम जांदा है। दुनिया देखेगी कि दरबार साहब दे अज भी जागदी जोत दे करिश्मे मौजूद ने, और अज भी ये वाक पूरा उतरदा डिठे सभे थां नहीं तो विजय। इस थां दी अपनी बरकत, इस थां दी अपनी महिमा, इस साढ़े छे मिनट लई थोड़े सामने उस महान वाक्य का हिंदी भाषा विच जिक्र करनगे। मैं उस दिन भी अर्ज कीती सी, एक गुजराती ने या इंग्लिश बहुत अच्छी बोल लेंदे ने, अमेरिका विच रहे ने, साइंटिस्ट ने, पर मैं इन्हां नूं कहा इंग्लिश सारे समझ नहीं सकनगे, तो तुसी हिंदी दे ची जो है बोलो, ते तुहानूं हिंदी दे बोल के दसणगे। अज रात दा प्रोग्राम जिहड़ा है कोठी नंबर 22 मकबूल रोड नजदीक रतन सिंह चौक 10:45 8 तो 9:15 उत्थे हाजरी भरेगा, पर दिन दा अज दा प्रोग्राम 12 बजे तो लै। अच्छा 12 तो लैके गालबन 6 बजे तक दा प्रोग्राम बाबा दर्शन सिंह जी कुल्ली वाले उन्हां तो वरताए हुए बाबा गुरबेज सिंह डेरे दे चौबेगा, उन्हां दी तरफों गड्डियां इत्थे सरां दे बाहर आ जाणगियां। दास दे नाल आए हुए सारे जथे ते प्रचारक पहुंचणगे, वासु साहब भी पहुंचणगे। उत्थे कोशिश करांगे इन्हां नूं 15-20 मिनट खुला टाइम होवे ते तफसील नाल साइंस बारे जो समय उत्थे अमेरिका च रह के ये जो काम करदे रहे उहदी भी जानकारी आप नूं शायद देन। उत्थे शायद पुणे दी गल है किसे थां इन्हां ने मंगल ग्रह बारे बड़ा कुछ दस्या, चंद्रमा की बड़ी गहरी व्याख्या इन्हां ने पेश कीती सी, क्योंकि साइंटिस्ट ने तो उत्थे इन्हां नूं 15-20 मिनट खुले होणगे, ये सारियां विचारां उत्थे देणगे। हुण इन्हां कोल दरबार साहब अकाल तख्त दे कोल जो कमरा है जिथे अखंड पाठ इन्हां ने रखाया सी, उत्थे जो करिश्मा होया उहदे बारे आप नूं जानकारी देणगे। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰੀਬਨ 6.5 ਮਿੰਟ ਮੈਂ ਮੁਝੇ ਬਤਾਨਾ ਹੈ ਕਿ ਜੋ ਕਰਿਸ਼ਮਾ ਹੁਆ ਥਾ ਵੋ ਕਿਆ ਥਾ। ਯੇ ਆਪ ਬੀਤੀ ਕੀ ਇੱਕ ਸਹੀ ਦਾਸਤਾਨ ਹੈ, ਜਿਸਕੇ ਸਾਰੇ ਡਾਕੂਮੈਂਟਰੀ ਐਵੀਡੈਂਸ ਵੀ ਹੈ, ਫੋਟੋਗ੍ਰਾਫਸ ਹੈ, ਨੈਗੇਟਿਵਸ ਵੀ ਹੈ, ਔਰ ਮੈਡੀਕਲ ਰਿਪੋਰਟਸ ਵੀ ਆਪਣੀ ਏਕ ਹੀ ਆਵਾਜ਼ ਮੈਂ ਬੋਲ ਰਹੇ ਹਾਂ। ਜੋ ਕਰਿਸ਼ਮਾ ਹੁਆ ਥਾ ਇਸਕੇ ਬਾਰੇ ਮੈਂ ਹੀ ਮੈਂ ਬਤਾਊਂਗਾ, ਕਿਉਂਕਿ ਸਮਝ ਆ ਰਹਾ ਹੈ। ਵੋ ਦਿਨ ਥਾ May 5th, 2002। ਮੁਝੇ ਯਹਾਂ ਮੇਰੇ ਪਰਿਵਾਰ ਕੇ ਲੋਕ ਉਠਾ ਕਰਕੇ ਲੈ ਆਏ ਥੇ। ਕਭੀ ਥੋੜਾ ਚਲ ਸਕਤਾ ਥਾ, ਕਭੀ ਫਿਰ ਸੇ ਉਠਾਇਆ ਜਾਤਾ ਥਾ, ਕਭੀ ਕੋਸ਼ਿਸ਼ ਕਰਤਾ ਥਾ ਕਿ ਮੈਂ ਖੁਦ ਹੀ ਚਲ ਕੇ ਪਹੁੰਚੂ, ਲੇਕਿਨ ਯੇ ਮੁਮਕਿਨ ਨਾ ਰਹਾ ਔਰ ਬਾਅਦ ਮੈਂ ਹਮੇ ਉਠਾ ਕਰ ਹੀ ਲੈ ਜਾਇਆ ਗਿਆ। ਆਪ ਯਹਾਂ ਅਕਾਲ ਤਖ਼ਤ ਜੋ ਦੇਖ ਰਹੇ ਹੈ, ਇਸਕੇ ਕਰੀਬ ਦੋ ਨਿਸ਼ਾਨ ਸਾਹਿਬ ਜੋ ਹੈ ਉਸਕੇ ਆਗੇ ਜਰਾ ਰਾਈਟ ਮੈਂ ਆਪ ਟਨ ਲੋਗੇ ਤੋ ਵਹਾਂ ਸਰਦਾਰ ਵਿਕਰਮ ਸਿੰਘ ਕੀ ਯਾਦ ਮੇਂ ਇੱਕ ਕੈਬਿਨ ਬਣੀ ਹੋਈ ਹੈ, ਔਰ ਯੇ ਕੈਬਿਨ ਮੈਂ ਮੇਰਾ ਪਾਠ ਹੁਆ ਥਾ ਔਰ ਉਸਮੇ ਲੱਕੜੀ ਕਾ ਫਰਨੀਚਰ ਥੋੜਾ ਜ਼ਿਆਦਾ ਹੈ, ਔਰ ਸਰਦਾਰ ਵਿਕਰਮ ਸਿੰਘ ਜੋ ਲੱਦਾਖ ਕੇ ਹੀਰੋ ਥੇ, ਜਿਨ੍ਹਾਂ ਆਪਣੀ ਜ਼ਿੰਦਗੀ ਸਮਰਪਿਤ ਕਰ ਦੀ, ਔਰ 22 November 1963 ਮੈਂ ਵੋ ਲੜਤੇ ਲੜਤੇ ਮਾਰੇ ਗਏ ਥੇ। ਹੀ ਇਜ ਨੋਨ ਐਜ ਹੀਰੋ ਆਫ ਲੱਦਾਖ। ਮੈਂ ਅੰਦਰ ਗਿਆ ਔਰ ਕੈਬਿਨ ਮੈਂ ਲੇਟਾ ਹੁਆ ਥਾ ਔਰ ਲੇਟੇ ਲੇਟੇ ਮੈਂ ਇਹ ਪਾਠ ਸੁਣ ਰਿਹਾ ਥਾ, ਔਰ 8:30 ਵਜੇ ਇਹ ਪਾਠ ਜਬ ਸ਼ੁਰੂ ਹੁਆ ਤੋ ਮੁਝੇ ਅਜੀਬ ਸੇ ਵਾਈਬ੍ਰੇਸ਼ਨਸ ਮਹਿਸੂਸ ਹੋਣੇ ਲਗੇ ਥੇ। ਮੈਂ ਬੜੀ ਸ਼ਰਧਾ ਸੇ ਗਿਆ ਥਾ ਉਸ ਵਕਤ ਜਬ ਗਿਆ ਥਾ ਤਬ, ਕਿਉਂਕਿ ਮੇਰੀ ਸਿਸਟਰ ਇਨ ਲੋ ਨੇ ਔਰ ਸਰਦਾਰ ਕੇਸਰ ਸਿੰਘ ਸਾਹਿਬ ਜੋ ਹੈ ਸੂਰਤ ਮੈਂ ਜੋ ਹੋਟਲ ਇੰਡਸਟਰੀਅਲਿਸਟ ਤੋਂ ਹੈ ਹੀ ਗੁਰੂ ਕਿਰਪਾ ਸੇ, ਲੇਕਿਨ ਵਹਾਂ ਕੇ ਉਜਲਾ ਸੂਰਤ ਗੁਰੂਦੁਆਰਾ ਕੇ ਪ੍ਰਧਾਨ ਵੀ ਹੈ, ਉਸਸੇ ਵੀ ਮੈਨੇ ਕਾਫੀ ਜਾਣਕਾਰੀ ਮੂਲ ਮੰਤਰ ਕੇ ਬਾਰੇ ਮੈਂ, ਸਿੱਖੀਜ਼ਮ ਕੇ ਬਾਰੇ ਮੈਂ ਔਰ ਗੁਰੂਬਾਣੀ ਕੇ ਬਾਰੇ ਮੈਂ ਤਾਕਤ ਕੀ ਥੀ। ਜੈਸੇ ਲੁਕਤੇ ਕੋ ਤਿਨਕੇ ਕਾ ਸਹਾਰਾ ਹੋਤਾ ਹੈ, ਤੋ ਹਮਨੇ ਬੜੀ ਸ਼ਰਧਾ ਸੇ ਵਹਾਂ ਪਾਠ ਸੁਣਾ। ਆਪਕੋ ਮਾਲੂਮ ਹੈ ਕਿ 7:30 ਘੰਟੇ ਕੇ ਬਾਅਦ ਸ਼ਾਇਦ ਵੋ ਸੁਖਮਨੀ ਸਾਹਿਬ ਜੀ ਕਾ ਪਾਠ ਸ਼ੁਰੂ ਹੋਤਾ ਹੈ, ਔਰ ਜੈਸੇ ਹੀ ਵੋ ਪਾਠ ਸ਼ੁਰੂ ਹੁਆ ਹਮੇ ਜੋ ਵਾਈਬ੍ਰੇਸ਼ਨਸ ਮਹਿਸੂਸ ਹੋਤੇ ਥੇ, ਇਨ ਇੰਗਲਿਸ਼ ਇਟ ਇਜ਼ ਕਾਲਡ ਦ ਵੇਵਸ ਆਫ ਐਨਰਜੀ, ਵੋ ਐਨਰਜੀ ਵੇਵਸ ਮੇਰੇ ਸ਼ਰੀਰ ਮੇਂ ਪ੍ਰਵੇਸ਼ ਕਰ ਰਹੇ ਥੇ। ਮੈਨੇ ਇਸ ਲਈ ਮੇਰੀ ਧਰਮ ਪਤਨੀ ਕੋ ਕਹਾ ਕਿ ਤੁਸੀਂ ਮੇਰੇ ਸੇ ਗੱਲ ਨਹੀਂ ਕਰੋ, ਮੁਝੇ ਡਿਸਟਰਬ ਨਹੀਂ ਕਰੋ, ਮੈਂ ਇਹ ਪਾਠ ਕਾਫੀ ਇੰਜੋਏ ਕਰ ਰਹਾ ਹੂੰ, ਉਸਮੇ ਹਿੰਦੀ ਉਰਦੂ ਕੇ ਅਲਫਾਜ਼ ਵੀ ਹੋਤੇ ਹੈ ਤੋ ਮੈਂ ਉਸਕੇ ਮਤਲਬ ਵੀ ਸਮਝਨੇ ਲਗਾ ਥਾ। ਜੈਸੇ ਹੀ ਸੁਖਮਨੀ ਸਾਹਿਬ ਕਾ ਪਾਠ ਆਗੇ ਬੜਾ ਔਰ ਵੀ ਮੁਝੇ ਐਨਰਜੀ ਵੇਵਸ ਮਿਲੇ, ਔਰ ਇਹ ਜੋ ਦਾਹੀਨਾ ਕਾਨ ਜੋ ਬੰਦ ਥਾ ਔਰ ਡਾਕਟਰੋਂ ਨੇ ਓਡੀਓਗ੍ਰਾਮ ਰਿਪੋਰਟਸ ਮੈਂ ਕਈ ਅਲਗ ਅਲਗ ਲੈਬੋਰੇਟਰੀਜ ਕੇ ਰਿਪੋਰਟ ਹੈ ਲਿਖ ਕੇ ਦਿਆ ਹੈ ਕਿ ਆਪ ਜ਼ਿੰਦਗੀ ਮੈਂ ਕਭੀ ਵੀ ਯੇ ਕਾਨ ਸੇ ਨਹੀਂ ਸੁਣ ਸਕੋਗੇ, ਕਿਉਂਕਿ ਕਾਨ ਕੇ ਨਰਵਸ ਜੋ ਹੈ ਵੋ ਡੈਡ ਹੋ ਚੁੱਕੇ ਹੈ ਕੈਂਸਰ ਕੀ ਵਜਹ ਸੇ, ਔਰ ਹੱਡੀ ਕਈ ਜੋ ਰਚਨਾ ਹੈ ਵੋ ਵੀ ਖਤਮ ਹੋ ਗਈ ਹੈ। ਜੈਸੇ ਵੋ ਪਾਠ ਆਗੇ ਬੜਾ ਹਮਨੇ ਔਰ ਵੀ ਇੱਕ ਕਰਿਸ਼ਮਾ ਮਹਿਸੂਸ ਕੀਆ, ਪਤਾ ਨਹੀਂ ਮੇਰੀ ਬੇਟੀ ਕੋ ਕਿਆ ਖਿਆਲ ਆਇਆ, ਮੈਂ ਚੋਪੜੀ ਮਾਰਗ ਪਰ ਉਸ ਵਕਤ ਬੈਠ ਗਿਆ ਥਾ, ਇਸ ਲਈ ਬੇਟੀ ਸੋਚ ਰਹੀ ਥੀ ਕਿ ਪਾਪਾ ਦੇਖਣੇ ਮੇਂ ਅੱਛੇ ਲਗਤੇ ਹੈ, ਮੰਮੀ ਕੇ ਪਾਸ ਬੈਠੇ ਹੈ, ਤੋ ਵੋ ਤੋ ਇੱਕ ਮੈਮਰੀ ਪਿਕਚਰ ਲੈਣੇ ਜਾ ਰਹੀ ਥੀ, ਉਸਕਾ ਇਰਾਦਾ ਔਰ ਕੋਈ ਥਾ ਨਹੀਂ, ਹਮੇ ਤੋ ਪਤਾ ਹੀ ਨਹੀਂ ਥਾ ਕਿ ਆਗੇ ਕਿਆ ਹੋਣੇ ਵਾਲਾ ਹੈ। ਔਰ ਇਹ ਪਾਠ ਔਰ ਆਗੇ ਬੜ੍ਹਤੇ ਹੀ ਵਹਾਂ ਸੇ ਇੱਕ ਅਚਾਨਕ ਇੱਕ ਰੋਸ਼ਨੀ ਹੋਈ, ਇੱਕ ਜੋਤ ਐਸੇ ਹੀ ਪ੍ਰਗਟ ਹੋ ਗਈ, ਔਰ ਥੋੜੀ ਵਾਈਬ੍ਰੇਟ ਹੋਣੇ ਕੇ ਬਾਅਦ ਵੋ ਸਟੇਡੀ ਵੀ ਹੋ ਗਈ, ਫਿਰ ਵੋ ਮੇਰੇ ਪਾਸ ਆਨੇ ਲਗੀ, ਜਿਸਕੇ ਫੋਟੋਗ੍ਰਾਫ ਹੈ ਨੈਗੇਟਿਵ ਹੈ, ਔਰ ਮੇਰੇ ਸ਼ਰੀਰ ਨੇ ਯੇ ਉਂਗਲੀ ਪਰ ਪ੍ਰਵੇਸ਼ ਕਰ ਗਈ, ਯਹਾਂ ਸੇ ਉਸਕੇ ਦੋ ਹਿੱਸੇ ਹੋਏ ਥੇ, ਔਰ ਆਗੇ ਬੜ੍ਹਤੇ ਬੜ੍ਹਤੇ ਯੇ ਸ਼ਰੀਰ ਮੇਂ ਉਪਰ ਕੁਛ ਵੇਵਸ ਆਫ ਐਨਰਜੀ ਆਰ ਐਂਟਰਿੰਗ ਮਾਈ ਬਾਡੀ, ਯੇ ਬਿਲਕੁਲ ਪਰਸਨਲ ਪ੍ਰਾਈਵੇਟ ਸਪਿਰਿਚੁਅਲ ਐਕਸਪੀਰੀਅੰਸ ਹੋਤਾ ਹੈ, आपको भी अलग सा होगा, यही नहीं कि यही हो, लेकिन ये जब एनर्जी वेव आगे बढ़ते गए, ये कान जो था जो 5 साल से बंद था, डॉक्टर कहते थे आपने कभी नहीं सुन पाओगे, वो सुखमनी साहिब का पाठ सुनते सुनते ये कान खुल गया। आज भी ये कान खुला हुआ है और मैं कथा कीर्तन एंजॉय करता हूं। जैसे ये पाठ आगे बढ़ता गया, फिर और भी एक अजीब सी बात हमने महसूस की, जो ज्योत आगे बढ़ी थी, मेरी बेटी ने 5-6 फोटो निकाले, इसमें से एक फोटो में ये ज्योत आप देख सकते हैं। आगे ये सरदर्द मुझे रहता था, यहाँ जो कैंसर का ट्यूमर है वो आज भी बना हुआ है, लेकिन अभी वो कैंसर का नहीं है, सिर्फ ट्यूमर है। जैसे ये मोल होता है वो भी एक ट्यूमर है, जिसको अंग्रेजी में बिनाइन ट्यूमर कहते हैं, कैंसर का ट्यूमर हो उसे मैलिग्नेंट ट्यूमर कहते हैं। तो अखंड पाठ के पहले के रिपोर्ट कहते हैं कि मैं कैंसर से खत्म हो जाऊंगा, अखंड पाठ के बाद के रिपोर्ट कहते हैं कहीं शरीर में कैंसर है नहीं। ये मैंने दावा नहीं करना है, ये मुझे कुछ भी नहीं क्लेम करना है, ये मेडिकल रिपोर्ट्स अपने आप बोल रहे हैं। और आज तो मेरे जो डॉक्टर जो थे, कैंसर स्पेशलिस्ट, चीफ कैंसर स्पेशलिस्ट, उन्होंने लिख कर दिया है, जो मैंने यहाँ पढ़कर भी उस दिन सुनाया था, कि जब मैं हिंदी में बता रहा हूँ, डॉक्टर के सीसा कहते हैं कि वासु भारद्वाज को कैंसर हुआ इसलिए हम अगस्त 2001 से उन्हें कीमोथेरापी दे रहे थे, 6 कीमोथेरापी फेल हुई थी, यहाँ होल का निशान भी बना हुआ है, लेकिन जब से वो हरमिंदर साहब से वापस आए हैं, हम तो यहाँ स्टेम सेल ट्रांसप्लांट की तैयारी करते थे, लेकिन जब से वो हरमिंदर साहब जाकर का अखंड पाठ अरदास करके वापस आए हैं, तब से उनके शरीर में हमने जहां जहां खोज चलाई, हमें कहीं भी कैंसर देखने को नहीं मिला, इसलिए हमने स्टेम सेल ट्रांसप्लांट ड्रॉप कर दिया है। और वासु भारद्वाज एक तंदुरुस्त शख्स की तरह कोई भी तनावपूर्ण सिचुएशन में कोई भी काम कर सकते हैं, घूम सकते हैं, आंखों के चश्मे थे वो भी कम हो गए, और आप देख रहे हैं मैं 64 साल का हूं, I am 64, लेकिन मेरी गड्डी रिवर्स में जा रही है, एंड आई एम एजिंग यूथफुली, और ये गुरु कृपा ही है। कृपा करके आप इसको चमत्कार नहीं कहिएगा, ये चमत्कार नहीं है, ये गुरु कृपा है, और मेरे पर जो गुरु कृपा हुई है इससे बढ़कर भी गुरु कृपा किसी पर भी हो सकती है, आप पर भी हो सकती है। और अरदास सुनने के लिए तो गुरु बैठे ही हैं, जैसे कबीर ने भी कहीं कहा है कि आप दिल से अरदास करो तो आप सुन सकते हैं, अरदास गुरु तक पहुंच भी सकती है। कबीर कहते हैं मस्जिद मुल्ला बांग पुकारे, क्या मेरा साहिब बहरा है, चींटी के पांव में नुकुर बाजे, वो भी मेरा साहिब सुनता है। तो ये अरदास तो डॉक्टर भी आज करने लगे, जो मुझे ट्रीट कर रहे थे गुरुवाणी वो भी पढ़ने लगे हैं, मरीजों को ये भी सलाह देते हैं, पढ़ाई के मुताबिक आपके दवा देते हैं, लेकिन आप हरमिंदर साहब जाकर के वहां अखंड पाठ अरदास करोगे तो आपको भी जो वासु भारद्वाज के साथ हुआ ऐसी इससे भी बढ़कर गुरु कृपा हो सकती है। यही एक छोटा करिश्मा आपको भले लगे, बात वैसे तो छोटी है, कहानी छोटी है, लेकिन इसके पीछे जो बात छुपी हुई है वो बहुत ही बड़ी है, और ये ज्ञान मैंने मस्कीन जी के कैसेट्स वीडियो सीरीज सुनकर पाया है, और आज भी जब भी उनकी आवाज सुनता हूँ, आज घर में मुझे ऐसा लगता है गुरु मेरे मन में बसे हुए हैं, और गुरुबाणी में ये वचन भी गुरु ने दिया है, तीरथ नावण जाओ, तीरथ नाम है, तीरथ शब्द विचार अंतर ज्ञान है। मैं अरदास करूं कि मेरी तरह आपका मन भी एक ऐसा तीरथ बने और आप भी गुरुवाणी की सेवा में रहो। वाहेगुरु जी का खालसा।